ਦੀਪਕ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਸ਼ੁਰੂ ਕਰਦੇ ਹਾਂ। ਪੰਜਾਬ ਮੰਤਰੀ ਮੰਡਲ ਦੇ ਵਿੱਚ ਵਿਭਾਗੀ ਫੇਰਬਦਲ ਹੋਇਆ, ਕੀ ਕੁਝ ਚੱਲ ਰਿਹਾ ਜੀ ਹੁਣ? ਹੁਣ ਕਿਹੜੀਆਂ ਤਬਦੀਲੀਆਂ ਹੋਈਆਂ ਨੇ?
ਬਿਲਕੁਲ ਜੀ, ਅਚਨਚੇ ਥੀ ਖਬਰੇ ਬਾਹਰ ਨਿਕਲੀ। ਕੋਈ ਅਜਿਹੀ ਚਰਚਾ ਨਹੀਂ ਸੀ ਸਰਕਾਰੀ ਦਰਬਾਰੇ, ਕੋਈ ਕਿਤੇ ਕਨਸੋ ਨਹੀਂ ਸੀ, ਕਿਤੇ ਕੋਈ ਅੰਦਾਜ਼ਾ ਨਹੀਂ ਸੀ। ਜਿਸ ਦੀ ਤਰੱਕੀ ਹੋਈ ਹੋ ਸਕਦਾ ਉਸ ਨੂੰ ਜ਼ਰੂਰ ਅੰਦਾਜ਼ਾ ਹੋਵੇ, ਪਰ ਜਿਹਦੀ ਛੁੱਟੀ ਹੋਈ ਉਹਨੂੰ ਵੀ ਅੰਦਾਜ਼ਾ ਨਹੀਂ ਸੀ। ਮਤਲਬ ਛੁੱਟੀ ਤੋਂ ਭਾਵ ਜੀ ਤੋਂ ਇੱਕ ਵਿਭਾਗ ਲਿਆ ਗਿਆ,
ਜੀ
ਮੰਤਰੀ ਮੰਡਲ ਚੋਂ ਬਾਹਰ ਤਾਂ ਕੋਈ ਨਹੀਂ ਹੋਇਆ, ਪਰ ਵਿਭਾਗੀ ਫੇਰਬਦਲ ਹੋਇਆ। ਹੋਇਆ ਇਹ ਕਿ ਹਰਭਜਨ ਸਿੰਘ ETO ਹੋਰਾਂ ਕੋਲ ਅੱਜ ਦੀ ਤਰੀਕ 'ਚ ਦੋ ਕੁ ਵਿਭਾਗ ਹੀ ਸੀ, ਤੇ ਉਹ ਦੋ ਵਿਭਾਗਾਂ 'ਚ ਉਹਨਾਂ ਕੋਲ ਇੱਕ ਵਿਭਾਗ ਵੱਡਾ ਵਿਭਾਗ ਮੰਨਿਆ ਜਾਂਦਾ, ਊਰਜਾ ਦਾ ਵਿਭਾਗ ਜਿਹੜਾ ਹੈ, ਬਿਜਲੀ ਨਾਲ ਸੰਬੰਧਿਤ ਬਿਜਲੀ ਵਿਭਾਗ। ਸੋ ਉਹਨਾਂ ਤੋਂ ਲੈ ਕੇ ਸੰਜੀਵ ਅਰੋੜਾ ਜੀ ਨੂੰ ਦੇ ਦਿੱਤਾ ਗਿਆ, ਜਿਹੜੇ ਕਿ ਪਹਿਲਾਂ ਹੀ ਤਿੰਨ ਵਿਭਾਗਾਂ ਦੇ ਮੰਤਰੀ ਸੀ ਔਰ ਵੱਡੇ ਵਿਭਾਗਾਂ ਦਾ ਉਹਨਾਂ ਕੋਲ ਕਾਰਜਭਾਰ ਸੀ। ਸੰਜੀਵ ਅਰੋੜਾ ਜੀ ਨਵੇਂ ਨਵੇਂ ਜਿਮਨੀ ਚੋਣ ਜਿੱਤੇ ਨੇ, ਰਾਜ ਸਭਾ ਛੱਡ ਕੇ MLA ਬਣੇ, ਤੇ MLA ਬਣਨ ਤੋਂ ਬਾਅਦ ਉਹ ਮੰਤਰੀ ਬਣੇ, ਕਿਉਂਕਿ ਉਹਨਾਂ ਸੌਦਾ ਹੀ ਇਹੀ ਪਟਿਆ ਸੀ। ਸੋ ਮੰਤਰੀ ਬਣੇ ਤੇ ਮੰਤਰੀ ਬਣਦੇ ਜਦੋਂ ਉਦਯੋਗ ਮਿਲਿਆ ਤਦ ਵੀ ਚਰਚਾ ਹੋਈ ਸੀ ਕਿ ਘੱਟੋ ਘੱਟ ਇੰਨਾ ਦਾ ਦੇਖ ਲਓ ਕਿ ਭਾਈ ਜਿਹਦਾ ਧੰਦਾ ਹੀ ਇਹੀ ਆ, ਕਾਰੋਬਾਰ ਇਹੀ ਆ, ਉਸੇ ਨੂੰ ਤੁਸੀਂ ਉਹ ਦੇਈ ਜਾਂਦੇ ਹੋ।
ਜੀ
ਸੋ ਸੰਜੀਵ ਅਰੋੜਾ ਕੋਲ ਉਦਯੋਗ ਤੇ ਵਪਾਰ, ਫਿਰ ਇਨਵੈਸਟਮੈਂਟ ਨੂੰ ਪ੍ਰਫੁੱਲਤ ਕਰਨ ਵਾਲਾ ਮਹਿਕਮਾ, ਫਿਰ ਇਹਦੇ ਨਾਲ NRI ਮਾਮਲੇ, ਇਹ ਮਹਿਕਮੇ ਉਹਨਾਂ ਕੋਲ ਪਹਿਲਾਂ ਤੋਂ ਸੀ। ਦੂਸਰੇ ਪਾਸੇ ਹਰਭਜਨ ਸਿੰਘ ETO ਹੋਰਾਂ ਕੋਲ ਮਤਲਬ ਕਿ ਊਰਜਾ ਵਿਭਾਗ ਤੇ ਉਹਦੇ ਨਾਲ ਲੋਕ ਨਿਰਮਾਣ ਵਿਭਾਗ ਸੀਗਾ। ਹੁਣ ਉਹਨਾਂ ਤੋਂ ਊਰਜਾ ਵਿਭਾਗ ਲੈ ਕੇ ਸੰਜੀਵ ਅਰੋੜਾ ਨੂੰ ਦੇ ਦਿੱਤਾ ਗਿਆ, ਤੇ ਸੰਜੀਵ ਅਰੋੜਾ ਕੋਲ ਹੁਣ ਚਾਰ ਮਹਿਕਮੇ ਹੋ ਗਏ ਸਿੱਧੇ,
ਜੀ
ਤੇ ਇਹਨਾਂ ਕੋਲ ਇਕੱਲਾ ਹੁਣ ਲੋਕ ਨਿਰਮਾਣ ਰਹਿ ਗਿਆ। ਸੋ ਇਸ ਸਾਰਿਆਂ ਦੀ ਮਤਲਬ ਕਿ ਹੁਣ ਅੰਦਾਜ਼ੇ ਲੱਗ ਰਹੇ ਨੇ ਕਿ ਇਹਦੇ ਕੀ ਅਰਥ ਸਮਝੀਏ, ਅਚਨਚੇਤ ਅਜਿਹਾ ਕੀ ਹੋ ਗਿਆ ਹੈ ਕਿ ਇੱਦਾਂ ਵਿਭਾਗੀ ਫੇਰਬਦਲ ਦੀ ਲੋੜ ਪਈ, ਕੀ ਖਬਰਾਂ ਬਦਲਣ ਲਈ, ਧਿਆਨ ਹਟਾਉਣ ਲਈ, ਮਨੀਸ਼ ਸੋਧੀ ਵਾਲੇ ਮਸਲੇ ਤੋਂ ਕਿਨਾਰਾ ਕਰਨ ਲਈ ਉਹ ਤਰੀਕਾ ਹੈ ਜਾਂ ਕੀ ਹੈ ਕਿ ਹੁਣ ਇਹਦੀਆਂ ਕਨਸੋਆਂ ਲੱਗੀ ਜਾਣਗੀਆਂ, ਮੰਥਨ ਚੱਲੀ ਜਾਊਗਾ ਕਿ ਜੀ ਕਿਉਂ ਹੋ ਗਿਆ, ਕੀ ਹੋ ਗਿਆ। ਪਰ ਜੋ ਵੀ ਹੈ, ਇਹ ਫੈਸਲਾ ਦਿੱਲੀ ਤੋਂ ਹੋਇਆ ਤੇ ਇੱਥੇ ਵਾਲਿਆਂ ਨੇ ਪ੍ਰਵਾਨ ਚਾੜਿਆ ਜੀ, ਇੰਨੀ ਕੁ ਖਬਰ ਹੈ।
ਅੱਛਾ ਦੀਪਕ ਜੀ, ਦੱਸਿਓ ਹੁਣ ਸਿੱਖੀ ਦੀ ਰੱਖਿਆ ਲਈ, ਸਿੱਖੀ ਨੂੰ ਬਚਾਉਣ ਦੇ ਲਈ ਕੀ ਹੁਣ RSS ਵੱਲੋਂ ਹੀ ਕੰਮ ਕੀਤਾ ਜਾਣਾ, ਕੀ ਚੱਲ ਰਿਹਾ ਜੀ?
ਬਿਲਕੁਲ ਜੀ, ਇਹ ਸਵਾਲ ਇੱਕ ਤਰ੍ਹਾਂ ਨਾਲ ਹੈਰਾਨ ਵੀ ਕਰਦਾ ਤੇ ਮੈਨੂੰ ਲੱਗਦਾ ਸਿੱਖੀ ਸਿਧਾਂਤਾਂ ਦੇ ਹਵਾਲੇ ਨਾਲ ਪਰੇਸ਼ਾਨ ਵੀ ਕਰਦਾ ਕਿ RSS ਹੁਣ ਸਿੱਖੀ ਨੂੰ ਬਚਾਉਣ ਲਈ ਕੰਮ ਕਰੂਗੀ। ਇਹਦਾ ਮਤਲਬ ਕਿ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖ ਸੰਸਥਾਵਾਂ ਜਿਹੜੀਆਂ ਹੈਗੀਆਂ ਨੇ ਉਹ ਸਿੱਖੀ ਨੂੰ ਨਹੀਂ ਸੰਭਾਲ ਪਾ ਰਹੀਆਂ, ਸਿੱਖ ਸੰਸਥਾਵਾਂ ਦੇ ਨੁਮਾਇੰਦੇ ਸਿੱਖੀ ਨੂੰ ਨਹੀਂ ਸੰਭਾਲ ਪਾ ਰਹੇ, ਇਸ ਲਈ ਹੁਣ RSS ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ। ਰਵਨੀਤ ਬਿੱਟੂ ਨੂੰ ਵੈਸੇ ਪੰਜਾਬ ਦੇ ਵਿੱਚ ਓਨੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ, ਪਰ ਰਵਨੀਤ ਬਿੱਟੂ ਹੁਣ ਇੱਕ ਦੇਸ਼ ਦੇ ਉੱਤੇ ਰਾਜ ਕਰਨ ਵਾਲੀ ਪਾਰਟੀ ਦੇ ਵਿੱਚ ਮੰਤਰੀ ਨੇ,
ਜੀ
ਉਹਨਾਂ ਦੀ ਸਰਕਾਰ ਦੇ ਵਿੱਚ, ਨਰਿੰਦਰ ਮੋਦੀ ਦੀ ਸਰਕਾਰ ਦੇ ਵਿੱਚ ਮਿਨਿਸਟਰ ਨੇ। ਸੋ ਬਤੌਰ ਮਿਨਿਸਟਰ ਬਿਆਨ ਦੇ ਕੋਈ ਅਰਥ ਹੁੰਦੇ ਨੇ, ਉਹਨਾਂ ਦੇ ਬੋਲਾਂ ਦੇ ਕੋਈ ਮਾਇਨੇ ਹੁੰਦੇ ਨੇ। ਪਿਛਲੇ ਦਿਨੀ ਰਾਜਪੁਰੇ ਪਟਿਆਲੇ ਖੇਤਰ ਦੇ ਵਿੱਚ ਇਹਨਾਂ ਨੇ ਆਪਣੀ ਜੀ ਰੈਲੀ ਰੱਖੀ ਸੀ ਕਿ ਜਿੱਤ ਦੀ ਖੁਸ਼ੀ 'ਚ ਲੈਂਡ ਪੁਲਿੰਗ ਵਾਪਸ ਆਉਣ 'ਤੇ BJP ਨੇ। ਉੱਥੇ ਰਵਨੀਤ ਬਿੱਟੂ ਜੀ ਨੇ ਭਾਸ਼ਣ ਦਿੰਦਿਆਂ ਇਹ ਗੱਲ ਕਹੀ ਕਿ ਜੀ ਅਗਲੇ 5 ਸਾਲ ਦੇਖਿਓ ਕਿ RSS ਕਿਵੇਂ ਕੰਮ ਕਰੂਗੀ ਸਿੱਖੀ ਨੂੰ ਬਚਾਉਣ ਦੇ ਲਈ, ਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਲਈ, ਹੈ ਨਾ। ਉਹ ਨਕਸਲੀਆਂ ਵਾਲਾ ਕੰਮ ਅਸੀਂ ਨਿਬੇੜਤਾ, ਹੁਣ ਉੱਧਰ ਸਾਡਾ ਪੈਸਾ ਨਹੀਂ ਲੱਗਣਾ, ਸਾਰਾ ਪੈਸਾ ਆਪਾਂ ਇੱਧਰ ਲਾ ਦੇਣਾ, ਆਹ ਜਿੰਨੇ ਵੀ ਮਤਲਬ ਕਿ ਈਸਾਈ ਬਣ ਰਹੇ ਨੇ, ਕ੍ਰਿਸਚਨ ਬਣ ਰਹੇ ਨੇ, ਉਹ ਸਾਰਿਆਂ ਨੂੰ ਮੋੜ ਕੇ ਲਿਆਉਣ ਦਾ, ਸਿੱਖੀ ਦੇ ਘਰੇ ਵਾਪਸ ਲਿਆਉਣ ਦਾ ਕੰਮ RSS ਕਰੂਗੀ। ਇਹ ਤੋਂ ਸਿੱਖ ਸੰਸਥਾਵਾਂ ਦੇ ਵਿੱਚ ਇੱਕ ਨਵੀਂ ਹੈਰਾਨੀ ਵੀ ਹੈ ਤੇ ਚਰਚਾ ਵੀ ਹੈ ਕਿ ਜਿਹੜੀ ਗੱਲ ਪੜਦੇ ਓਹਲਿਓ ਲਗਾਤਾਰ ਹੋ ਰਹੀ ਸੀ, ਜਿਹੜਾ ਕੰਮ RSS ਇੱਕ ਤੈਅ ਏਜੰਡੇ ਤਹਿਤ ਲਗਾਤਾਰ ਕਰਦਾ ਆ ਰਿਹਾ ਸੀ, ਉਹ ਕੰਮ ਨੂੰ ਹੁਣ ਜਨਤਕ ਸਟੇਜ ਤੋਂ ਜੇ ਐਲਾਨ ਕੇ ਦਾ ਮਤਲਬ ਖੁੱਲਾ ਖੇਡਣ ਲਈ ਤਿਆਰ ਹੈ BJP। ਵੈਸੇ ਜਦੋਂ ਇਹ ਜ਼ਿਕਰ ਆਊਗਾ ਕਿ ਜੀ RSS ਦੀ ਦਖਲ ਵੱਧ ਗਈ ਜਾਂ RSS ਐਂਟਰ ਕਰ ਗਈ, ਤਾਂ ਉਹਦੇ ਲਈ ਬਾਦਲਾਂ ਨੂੰ ਜ਼ਰੂਰ ਯਾਦ ਕੀਤਾ ਜਾਊਗਾ ਕਿ ਜੇ ਪੰਜਾਬ 'ਚ RSS BJP ਨੂੰ, ਇਹਨਾਂ ਨੂੰ ਕੋਈ ਲੈ ਕੇ ਆਇਆ ਤਾਂ ਸਿਰ 'ਤੇ ਬਿਠਾ ਕੇ ਬਾਦਲ ਦਲ ਲੈ ਕੇ ਆਇਆ। ਅਤੇ ਉਹਦੇ ਵਿੱਚ ਮੈਨੂੰ ਯਾਦ ਹੈ 1999 300 ਸਾਲਾ ਸ਼੍ਰੀ ਗੁਰੂ ਮਤਲਬ ਕਿ ਖਾਲਸਾ ਪੰਥ ਦੀ ਸਥਾਪਨਾ ਦਾ ਜਦੋਂ 300 ਸਾਲਾ ਮਨਾਇਆ ਗਿਆ ਸੀ 1999 ਦੇ ਵਿੱਚ, ਮੈਂ ਪੱਤਰਕਾਰੀ ਦਾ ਸਫ਼ਰ ਸ਼ੁਰੂ ਕਰ ਰਿਹਾ ਸੀ ਸ਼੍ਰੀ ਅਨੰਦਪੁਰ ਸਾਹਿਬ ਤੋਂ। ਉਸ ਸਮੇਂ ਵਾਜਪਾਈ ਦੀ ਸਰਕਾਰ ਸੀ ਅਤੇ ਉਸ ਸਮੇਂ ਅਨੰਦਪੁਰ ਸਾਹਿਬ ਦੇ ਵਿੱਚ ਇਹ ਦਿਹਾੜੇ ਨੂੰ ਬੜੇ ਜੋਸ਼ ਖਰੋਸ਼ ਨਾਲ ਮਨਾਇਆ ਗਿਆ। ਬੇਸ਼ੱਕ ਟੋੜਾ ਸਾਹਿਬ ਔਰ ਬਾਦਲਾਂ ਦੀ ਲੜਾਈ ਵੀ ਹੋਈ, ਅੱਡ ਵੀ ਹੋਏ ਹੈ, ਪਰ ਉਹ ਪ੍ਰੋਗਰਾਮ ਦੀ ਬੜੀ ਧੂਮ ਸੀ। ਉਸ ਦਿਨਾਂ ਦੇ ਦਰਮਿਆਨ ਕੇਂਦਰ ਸਰਕਾਰ ਨੇ, ਵਾਜਪਾਈ ਦੀ ਸਰਕਾਰ ਨੇ 100 ਕਰੋੜ ਤੋਂ ਉੱਪਰ ਰਾਸ਼ੀ ਜਾਰੀ ਕੀਤੀ ਜੀ ਕਿ ਇਹ ਖਾਲਸਾ ਪੰਥ ਦੀ ਸਥਾਪਨਾ ਦਿਵਸ ਮਨਾਉਣ ਲਈ। ਉਹਦੇ ਵਿੱਚੋਂ 40 ਤੋਂ 50 ਕਰੋੜ ਮੇਰਾ ਖਿਆਲ RSS ਦੇ ਨਵੇਂ ਬਣੇ RSS ਵਿੰਗ ਨੂੰ ਜਾਰੀ ਹੋਇਆ ਸੀ। ਮਤਲਬ ਲਗਭਗ ਰਾਸ਼ਟਰੀ ਸਿੱਖ ਸੰਗਤ ਦੀ ਸਥਾਪਨਾ ਉਸ ਸਮੇਂ ਹੋਈ ਸੀ,
ਜੀ
ਤੇ ਉਸ ਸਮੇਂ ਬਾਦਲਾਂ ਨੇ ਪ੍ਰਵਾਨ ਕੀਤੀ ਨਾ, ਨਹੀਂ ਤਾਂ ਤੁਸੀਂ ਇਤਰਾਜ਼ ਪ੍ਰਗਟਾਉਂਦੇ, ਨਹੀਂ ਤਾਂ ਤੁਸੀਂ ਕੁਝ ਸਵਾਲ ਕਰਦੇ। ਤੁਸੀਂ ਕਹਿੰਦੇ ਕਿ ਭਾਈ ਫਿਰ ਸਾਰੇ ਹੀ ਪੈਸਾ ਉਹਨਾਂ ਨੂੰ ਦੇ ਦਿਓ, ਅਸੀਂ ਤਾਂ ਆਪਣੀ ਸੰਗਤ ਦੇ ਦਮ ਤੇ ਕਰ ਲਾਂਗੇ, ਅਸੀਂ ਤਾਂ ਆਪ ਮਨਾ ਲਾਂਗੇ, ਤੁਹਾਡੀ ਸਾਨੂੰ ਕੀ ਲੋੜ ਹੈ। ਪਰ ਤੁਸੀਂ ਉਹਨਾਂ ਨੂੰ ਜੇ ਸਿਰ ਤੇ ਬਿਠਾਇਆ, ਹੁਣ ਅਗਲੇ ਗਲੀਆਂ ਕਰਨ ਲੱਗੇ ਹੋਏ ਨੇ, ਤੇ ਹੁਣ ਉਹਨਾਂ ਦਾ ਮਤਲਬ ਕਿ ਪੰਜਾਬ ਦੇ ਵਿੱਚ ਖੈਰ ਖਵਾ ਰਵਨੀਤ ਬਿੱਟੂ ਬਣਿਆ ਵਾ, ਜਿਹਦੇ ਬਾਰੇ ਸਿੱਖੀ ਨੂੰ ਸਾਰਿਆਂ ਨੂੰ ਪਤਾ ਕਿ ਉਹਨਾਂ ਦੇ ਪਰਿਵਾਰ ਦਾ ਕਿਹੋ ਜਿਹਾ ਰੋਲ ਰਿਹਾ। ਸੋ ਹੁਣ ਸੋ ਇਹਦੇ ਬਹੁਤ ਗਹਿਰੇ ਦੂਰ ਤੱਕ ਅਰਥ ਜਾਂਦੇ ਨੇ ਕਿ ਪੰਜਾਬ ਦੇ ਵਿੱਚ BJP ਔਰ RSS ਆਪਣੇ ਆਪਣੇ ਤਰੀਕੇ ਕਾਰਨ ਦਾਖਲ ਹੋ ਰਹੀ। ਆਪਾਂ ਪਿਛਲੇ ਦਿਨੀ ਵੀ ਚੰਦ ਦਿਨ ਪਹਿਲਾਂ ਵੀ ਇਹ ਗੱਲ ਕਰਕੇ ਹਟੇ ਹਾਂ ਕਿ ਆਪਣਾ ਏਜੰਡਾ ਬਦਲਿਆ ਭਾਜਪਾ ਨੇ। ਪਹਿਲਾਂ ਜਿਹੜੀ ਪੰਜਾਬ ਦੇ ਹਿੰਦੂ ਵੋਟ, ਸ਼ਹਿਰੀ ਵੋਟ ਤੇ, ਦਲਿਤ SC BC ਵੋਟ ਤੇ ਜਾ ਰਹੀ ਸੀ, ਉਹ ਹੁਣ ਜੱਟ ਸਿੱਖ ਵੋਟ ਤੇ, ਕਿਸਾਨੀ ਵੋਟ ਤੇ ਪਰਤੀ ਹੈ, ਕਿਉਂਕਿ ਉਹਨੂੰ ਸਮਝ ਆ ਗਈ ਕਿ ਇੱਥੇ ਜਾਟ ਪਰੇ ਕਰਕੇ ਜਿਹੜਾ ਫਾਰਮੂਲਾ ਹੈ ਉਹ ਹਰਿਆਣੇ, ਰਾਜਸਥਾਨ, UP ਤਾਂ ਚੱਲ ਸਕਦਾ, ਇੱਥੇ ਨਹੀਂ ਚੱਲਦਾ, ਕਿਉਂਕਿ ਇੱਥੇ ਜੱਟ ਇਕੱਲਾ ਜੱਟ ਨਹੀਂ ਹੈਗਾ, ਇਕੱਲਾ ਕਿਸਾਨ ਨਹੀਂ ਹੈਗਾ, ਉਹ ਜੱਟ ਸਿੱਖ ਵੀ ਹੈ। ਸੋ ਇਸ ਲਈ ਫਿਰ ਉਹ ਸਿੱਖੀ ਆ ਕਿਸਾਨੀ ਨੂੰ ਦੋਵਾਂ ਨੂੰ ਨੇੜੇ ਲਾਉਣ ਦੀ ਜਿਹੜੀ ਕਵਾਇਦ ਹੈ, ਸੋ ਉਹਦਾ ਅਗਲਾ ਫਾਰਮੂਲਾ ਮੇਲਾ ਦਾ ਰਵਨੀਤ ਬਿੱਟੂ ਨੇ ਮੰਚ ਤੋਂ ਦਿੱਤਾ ਪਟਿਆਲੇ ਰਾਜਪੁਰੇ ਤੋਂ, ਕਿ ਵੀ ਹੁਣ RSS ਸਿੱਖੀ ਨੂੰ ਬਚਾਉਣ ਦਾ ਕੰਮ ਕਰੂਗੀ। ਹੁਣ ਇਹ ਜਾਂ ਤਾਂ ਸਿੱਖ ਸੰਸਥਾਵਾਂ ਰੋਲ ਨਹੀਂ ਨਿਭਾ ਪਾ ਰਹੀਆਂ, ਜਾਂ ਤਾਂ ਇਹਨਾਂ ਨੂੰ ਮੌਕਾ ਸਪੇਸ ਜੇ ਤੁਸੀਂ ਦੇ ਰਹੇ ਹੋ, ਤੇ ਜਾਂ ਫਿਰ ਮਤਲਬ ਕਿ ਇਹ ਸਥਿਤੀ ਇੱਥੋਂ ਤੱਕ ਬਣ ਗਈ ਆ ਕਿ ਬਾਦਲ ਕਹੀ ਜਾਂਦੇ ਨੇ ਜੀ ਕਿ ਇਹ ਕੰਟਰੋਲ ਹੋ ਗਿਆ ਜੀ, ਜਥੇਦਾਰਾਂ ਨੂੰ ਉਹ ਚਲਾਉਂਦੇ ਨੇ ਜੀ, ਉੱਥੇ ਦਖਲ ਦਿੰਦੇ ਨੇ ਜੀ, ਵੀ ਜਿੰਨੀ ਦੇਰ ਤੁਹਾਡੇ ਨਾਲ ਸਾਂਝ ਰਹੀ ਉਨੀ ਦੇਰ ਦਖਲ ਕਬੂਲ ਸੀ, ਤੇ ਹੁਣ ਤੁਸੀਂ ਇਹ ਮਤਲਬ ਦੂਈ ਧਿਰ ਨੂੰ ਕਹਿ ਰਹੇ ਹੋ, ਉਹ ਤੁਹਾਨੂੰ ਕਹਿ ਰਹੇ ਨੇ। ਸੋ ਇਹ ਗੱਲ ਉੱਧਰ ਨੂੰ ਜਾਂਦੀ ਦਿਖਦੀ ਆ। ਹਾਂ, ਸਵਾਲ ਇਹਦੇ ਨਾਲ ਇੱਕ ਵੱਡਾ ਖੜਾ ਕਿ ਰਵਨੀਤ ਬਿੱਟੂ ਜੀ, ਜੇ ਇੰਨਾ ਹੀ ਸਿੱਖੀ ਦਾ ਹੇਜ ਹੈ ਤਾਂ ਉਸ ਬੱਚੀ ਨੂੰ ਪੇਪਰ ਕਿਉਂ ਨਹੀਂ ਦਵਾਇਆ ਜਿਹਨੂੰ ਰਾਜਸਥਾਨ ਨੇ ਪੇਪਰ ਨਹੀਂ ਦੇਣ ਦਿੱਤਾ ਸੀਗਾ ਸ਼੍ਰੀ ਸਾਹਿਬ ਕਰਕੇ, ਉਦੋਂ ਪੇਪਰ ਕਰਾਉਂਦੇ ਨਾ ਦੁਬਾਰਾ। ਤੇ ਆਹ ਸਰਪੰਚ ਗਿਆ ਸੀ ਪੰਜਾਬ ਤੋਂ, ਕਹਿੰਦੇ ਜੀ 15 ਅਗਸਤ 100 ਸਰਪੰਚ ਬੁਲਾਏ ਆ ਦੇਸ਼ ਚੋਂ, ਹੈ ਆ ਪੰਜਾਬ ਚੋਂ ਗਿਆ ਸੀਗਾ ਮੁੰਡਾ ਸਰਪੰਚ, ਤੇ ਉਹਦੀ ਸ਼੍ਰੀ ਸਾਹਿਬ ਪਾਈ ਸੀ, ਇਸ ਲਈ ਉਹਨੂੰ ਲਾਲ ਕਿਲ੍ਹੇ ਐਂਟਰੀ ਨਹੀਂ ਦਿੱਤੀ। ਹੁਣ ਚਾਹੇ ਰਾਜਸਥਾਨ ਵਾਲੇ ਮਾਫੀ ਮੰਗੀ ਜਾਂਦੇ ਨੇ ਸਰਕਾਰ ਵਾਲੇ, ਪਰ ਉਹ ਬੱਚੀ ਦਾ ਕੈਰੀਅਰ ਤਾਂ ਗਿਆ, ਤੇ ਹੁਣ ਚਾਹੇ RP ਸਿੰਘ ਕਹੀ ਜਾਂਦਾ ਅਸੀਂ ਸ਼ਿਕਾਇਤ ਕਰਤੀ ਜੀ, ਪੁਲਿਸ ਦੀ ਇਨਕੁਆਇਰੀ ਹੋ ਗਈ ਜੀ, ਬੰਦਾ ਸਸਪੈਂਡ ਕਰਾਂਗੇ ਜੀ, ਜਿਹਨੇ ਕੀਤਾ ਕਿਵੇਂ ਹੋ ਗਿਆ। ਹੁਣ ਜਾਂ ਤਾਂ ਤੁਹਾਨੂੰ ਇਹ ਲੱਗਦਾ ਕਿ ਸਾਡਾ ਨਰੇਟਿਵ ਨੂੰ ਖੋਰਾ ਲੱਗ ਰਿਹਾ ਹੈ ਨਾ, ਤਾਂ ਤੁਸੀਂ ਕਾਰਵਾਈ ਕਰ ਰਹੇ ਹੋ, ਨਹੀਂ ਤਾਂ ਫਿਰ ਜੇ ਪਤਾ ਹੋਵੇ ਸਾਡੇ ਮਹਿਮਾਨ ਆ ਆਉਣੇ ਨੇ, ਉਹਨਾਂ ਨੂੰ ਪਾਸ ਜਾਰੀ ਹੈ, ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ। ਸੋ ਦਿੱਲੀ ਦੇ ਵਿੱਚ ਦੇਸ਼ ਦੀ ਰਾਜਧਾਨੀ 'ਚ ਸਿੱਖਾਂ ਦੀ ਅਜੇ ਪਹਿਚਾਣ ਨਹੀਂ, ਮਤਲਬ ਇਹ ਕਹਿਣਾ ਚਾਹੁੰਦੀ ਹੈ BJP, ਤੇ ਪੁਲਿਸ ਨੂੰ ਇਹ ਨਹੀਂ ਪਤਾ। ਉਸ ਜਿੱਥੇ 350 ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਹੁਣ ਮਨਾਉਣਾ ਹੈ, ਜਿੱਥੇ ਜਾ ਕੇ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਨਾ ਪੰਡਤਾਂ ਲਈ, ਕਸ਼ਮੀਰੀ ਪੰਡਤਾਂ ਦੇ ਲਈ ਹੈ, ਤੇ ਮਤਲਬ ਕਿ ਤਾਂ ਹੀ ਹਿੰਦ ਦੀ ਚਾਦਰ ਉਹਨਾਂ ਨੂੰ ਖਿਤਾਬ ਮਿਲਿਆ, ਤੇ ਤੁਸੀਂ ਉਸ ਤਾਂ ਧਰਤੀ ਤੇ ਵੀ ਕਹਿ ਰਹੇ ਹੋ ਜੀ ਕਿ ਪਤਾ ਨਹੀਂ। ਤੇ ਇਹ ਮਤਲਬ ਕਿ ਇਹ ਤਰੀਕਾਕਾਰ ਕਿਤੇ ਨਾ ਕਿਤੇ ਦੱਸਦਾ ਕਿ ਤੁਹਾਡੇ ਅੰਦਰ ਕੁਝ ਹੋਰ ਹੈ, ਦਿਖਾਵਾ ਕੁਝ ਹੋਰ ਹੈ। ਸੋ ਪਰ ਜੀ ਸਿੱਖੀ ਦੇ ਰਹਿਬਰ ਬਣ ਨੂੰ ਫਿਰਦੇ ਨੇ ਹੁਣ RSS ਵਾਲੇ, ਇਹ ਦੇਖੋ ਹੁਣ ਪੰਜਾਬ ਕਿਵੇਂ ਲੈਂਦਾ ਜੀ, ਸਿੱਖ ਸੰਸਥਾਵਾਂ ਦੁਨੀਆਂ ਭਰ ਦਾ ਸਿੱਖਣ ਨੂੰ ਕਿਵੇਂ ਲੈਂਦਾ।
ਸਭ ਤੋਂ ਵੱਡੀ ਤ੍ਰਾਸਦੀ ਤੇ ਦੀਪਕ ਜੀ ਇਹ ਹੈ, 2025 ਦੇ ਵਿੱਚ ਅਸੀਂ ਬੈਠੇ ਹਾਂ, ਅਤੇ ਜਿਸ ਤਰ੍ਹਾਂ ਦੀ ਧਰਮ ਦੇ ਆਧਾਰ 'ਤੇ ਸਿਆਸਤ ਦੇਖਣ ਨੂੰ ਸਿੱਧੀ ਸਿੱਧੀ ਰੰਗਤ ਮਿਲਦੀ ਹੈ ਨਾ, ਕਿਸੇ ਵੀ ਗਰੁੱਪ ਨੂੰ, ਕਿਸੇ ਵੀ ਇੱਕ ਧਾਰਮਿਕ ਪਿਛੋਕੜ ਦੇ ਲੋਕਾਂ ਨੂੰ ਪਹਿਲਾਂ ਇਹ ਪ੍ਰਭਾਵ ਦੇਣਾ ਕਿ ਦੇਖੋ ਤੁਹਾਡੇ ਵਾਸਤੇ ਖਤਰਾ ਹੈ, ਫਿਰ ਉਹਨਾਂ ਦੇ ਮਸੀਹੇ ਬਣ ਜਾਣਾ, ਫਿਰ ਉਹਨੂੰ ਵੋਟ ਬੈਂਕ ਪੋਲੀਟਿਕਸ ਦੇ ਵਾਸਤੇ ਐਨਕੈਸ਼ ਕਰਨਾ, ਇਹ ਫਾਰਮੂਲਾ ਕਿੰਨੀ ਵਾਰ ਦੇਖਿਆ ਜਾ ਚੁੱਕਿਆ। ਐਂਡ ਅਨਫੋਰਚੁਨੇਟਲੀ ਇਹ ਜਿਹੜੀ ਸਥਿਤੀ ਹੈਗੀ ਆ ਉਹ ਦੁਬਾਰਾ ਤੋਂ ਦੁਬਾਰਾ ਉਹ ਕਹਾਣੀ ਰੈਪਲੀਕੇਟ ਹੋਈ ਜਾਂਦੀ ਆ, ਜੋ ਕਿ ਬਹੁਤ ਮੰਦਭਾਗੀ ਗੱਲ ਆ।
ਵਿਜੇ ਜੀ, 15 ਅਗਸਤ ਦਾ ਦਿਹਾੜਾ ਹੋਵੇ, ਆਜ਼ਾਦੀ ਦਾ ਦਿਵਸ ਹੋਵੇ, ਜੇ ਤੁਹਾਡੇ ਸੱਦੇ ਮਹਿਮਾਨਾਂ ਦੇ ਵਿੱਚ ਕੋਈ ਪੰਡਿਤ ਪਰਿਵਾਰ ਦਾ ਵਿਅਕਤੀ ਹੁੰਦਾ, ਉਸ ਨੇ ਧੋਤੀ ਲਾਈ ਹੁੰਦੀ, ਤਿਲਕ ਲਾਇਆ ਹੁੰਦਾ, ਆਪਣੇ ਧਰਮ ਦੇ ਅਕੀਦੇ ਅਨੁਸਾਰ ਉਸਨੇ ਬੋਧੀ ਛੱਡੀ ਹੁੰਦੀ, ਤੁਸੀਂ ਉਹਨੂੰ ਠੀਕ ਹੈ ਰੂਟੀਨ ਚੈੱਕਅਪ ਕਰਦੇ, ਤੇ ਪਰ ਉਸ 'ਤੇ ਕੋਈ ਸ਼ੰਕਾ ਸ਼ੋਭਾ ਨਹੀਂ ਤੁਸੀਂ ਖੜਾ ਕਰਦੇ। ਫਿਰ ਇਸ ਸਿੱਖ ਨੌਜਵਾਨ ਨੇ ਆਪਣੇ ਧਰਮ ਅਨੁਸਾਰ ਜੇ ਸ਼੍ਰੀ ਸਾਹਿਬ ਪਾਈ ਆ, ਤਾਂ ਉੱਥੇ ਤੁਹਾਨੂੰ ਇਤਰਾਜ਼ ਕੀ? ਉਹ ਮੁੰਡੇ ਨੇ ਸਿਆਣਪ ਦਿਖਾਈ, ਉਹ ਕਹਿੰਦਾ ਮੈਂ ਉੱਥੇ ਕੋਈ ਡਰਾਮਾ ਨਹੀਂ ਕੀਤਾ, ਕੋਈ ਰੋਲਾ ਨਹੀਂ ਪਾਇਆ, ਕੋਈ ਵੀਡੀਓ ਨਹੀਂ ਬਣਾਈ, ਪੰਜਾਬ ਆ ਕੇ ਉਹਨੇ ਇਹ ਗੱਲ ਕੀਤੀ। ਪਰ ਜੇ ਤੀਸਰੇ, ਮੈਂ ਤੀਸਰੇ ਤੇ ਆਉਣਾ, ਜੇ ਘੱਟ ਗਿਣਤੀਆਂ ਚੋਂ ਮੁਸਲਿਮ ਭਾਈਚਾਰੇ ਚੋਂ ਕੋਈ ਟੋਪੀ ਲੈ ਕੇ ਆਇਆ ਹੁੰਦਾ, ਉਹਨੂੰ 5 ਵਾਰੇ ਚੈੱਕ ਕਰਦੇ, ਤੇ ਆਲੇ ਦੁਆਲੇ ਜਿਹਨਾਂ 'ਚ ਉਹਦੀ ਕੁਰਸੀ ਲੱਗੀ ਹੁੰਦੀ, ਆਲੇ ਦੁਆਲੇ ਹੀ ਪਤਾ ਨਹੀਂ ਉਹਦੇ ਕਿੰਨੀ ਕੀ, ਮਤਲਬ ਕਿ ਇਹ ਬਣਾਤਾ ਕਿ ਜਿਵੇਂ ਉਹ ਤਾਂ ਇਸ ਮੁਲਕ ਦਾ ਹੈ ਹੀ ਨਹੀਂ ਹੁਣ।
ਜੀ 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 ਯਾ
ਤੇ ਇੱਕ ਘੱਟ ਗਿਣਤੀ ਨੂੰ ਤੁਸੀਂ ਬਿਲਕੁਲ ਹਾਸ਼ੀਏ 'ਤੇ ਧੱਕ ਰਹੇ ਹੋ, ਦੂਸਰੀ ਘੱਟ ਗਿਣਤੀ ਨੂੰ ਤੁਸੀਂ ਪੜੋਸ ਕੇ ਵੀ ਰੱਖਣਾ ਚਾਹੁੰਦੇ ਹੋ ਤੇ ਆਪਣੇ ਦਾਬੇ ਥੱਲੇ ਵੀ ਰੱਖਣਾ ਚਾਹੁੰਦੇ ਹੋ, ਤੁਸੀਂ ਇਹ ਪ੍ਰਗਟਾ ਰਹੇ ਹੋ।
ਉਹੀ ਵੋਟ ਬੈਂਕ
ਇਹ
ਪੋਲਿਟਿਕਸ,
ਮੁਲਕ ਸਾਰਿਆਂ ਦਾ,
ਯਾ ਵੋਟ ਬੈਂਕ
ਇਹ ਮੁਲਕ
ਪੋਲਿਟਿਕਸ,
ਸਾਰਿਆਂ ਦਾ।
ਬਿਲਕੁਲ,
ਤੇ ਘੱਟੋ ਘੱਟ ਆਜ਼ਾਦੀ ਵਾਲੇ ਦਿਨ ਜੇ ਤੁਹਾਡਾ ਅਜਿਹਾ ਬਖਿਆਨ ਜਾਂਦਾ, ਬਿਲਕੁਲ ਇਹ ਸਾਰੀ ਸਿਆਸਤ ਵੋਟ ਨੂੰ ਧਿਆਨ 'ਚ ਰੱਖ ਕੇ ਹੁੰਦੀ ਹੈ।
ਅੱਛਾ ਦੀਪਕ ਜੀ, ਤੁਸੀਂ ਰਵਨੀਤ ਬਿੱਟੂ ਦਾ ਜ਼ਿਕਰ ਕੀਤਾ, ਰਵਨੀਤ ਬਿੱਟੂ ਨੇ ਕੀ ਇਹ ਗੱਲ ਦੱਸੀ, ਉਹ ਕਹੀ ਆ ਵੀ ਖੇਤੀ ਕਾਨੂੰਨ ਅਸਲ ਦੇ ਵਿੱਚ ਤਾਂ ਬਾਦਲ ਦਲ ਲੈ ਕੇ ਆਇਆ ਸੀ।
ਕਹਿਣ ਦੇ ਮਾਇਨੇ ਤਾਂ ਇਹੀ ਨੇ ਕਿ ਬੀਬੀ ਹਰਸਿਮਰਤ ਕਰਕੇ ਹੀ ਇਹ ਕਾਨੂੰਨ ਆਏ, ਨਹੀਂ ਆਉਣਾ ਹੀ ਨਹੀਂ ਸੀ। ਇਸੇ ਲੈਂਡ ਪੁਲਿੰਗ ਵਾਲੇ ਮਾਮਲੇ ਦੇ ਵਿੱਚ ਫਤਿਹ ਰੈਲੀ ਕੀਤੀ, ਜਿੱਤ ਦੀ ਖੁਸ਼ੀ ਮਨਾਈ ਬੀਜੇਪੀ ਨੇ ਕਿ ਜੀ ਵਾਪਸ ਕਰਾਤਾ, ਮਤਲਬ ਕਮਾਲ ਹੈ। ਇਹ ਤਾਂ ਆਪਾਂ ਕਹਿ ਰਹੇ ਹਾਂ ਕਿ ਸਾਰੀਆਂ ਪਾਰਟੀਆਂ ਨੇ ਆਪਣਾ ਆਪਣਾ ਰੋਲ ਨਿਭਾਇਆ ਇਸ ਵਾਰ ਰੋਲਾ ਪਾਉਣ 'ਚ, ਹੈ ਨਾ, ਪਰ ਸਿਹਰਾ ਬੰਨਣ ਲਈ ਬੀਜੇਪੀ ਕਾਹਲੀ ਹੈ। ਉਹ ਕਹਿ ਰਹੀ ਹੈ ਜਿਹਨੇ 385 ਦਿਨ ਕਿਸਾਨਾਂ ਨੂੰ ਦਿੱਲੀ ਬੈਠਿਆਂ ਨੂੰ ਪਾਣੀ ਨਹੀਂ ਪੁੱਛਿਆ, ਉਹ ਕਹਿੰਦੀ ਕਿ ਹਾਂ ਜੀ ਅਸੀਂ ਹੁਣ ਲੈਂਡ ਪੁਲਿੰਗ ਵਾਪਸ ਕਰਾਤੀ, ਅਸੀਂ ਹੁਣ ਕਿਸਾਨਾਂ ਦੇ ਰਾਖੇ ਹਾਂ। ਹੈ ਬਿਲਕੁਲ ਜੀ, ਗਏ ਵੀ ਪੰਜਾਬ 'ਚੋਂ ਕਿਸਾਨ, ਪੰਜਾਬ ਦੇ ਲੋਕ ਬੈਠੇ ਸੀ ਉੱਤੇ, ਹੈ ਨਾ, ਤਾਂ ਜੈਕਾਰੇ ਲੱਗੇ ਨੇ ਅਗਲਿਆਂ ਦੇ। ਤੇ ਮਤਲਬ ਕਿ ਇਹਨਾਂ ਦੇ ਪ੍ਰਧਾਨ ਪੰਜਾਬ ਦੇ ਸੁਨੀਲ ਜਾਖੜ ਵੀ ਤੇ ਰਵਨੀਤ ਬਿੱਟੂ ਵੀ ਕੇਂਦਰੀ ਮੰਤਰੀ ਉੱਥੇ ਕਹਿ ਰਹੇ ਸੀ ਕਿ ਜੀ 3 ਕਰੋੜ ਵਾਪਸ ਕਰਦੇ ਆ, ਮੋਦੀ ਜੀ ਨੇ ਮਾਫ਼ੀ ਮੰਗੀ, ਕਿੱਡਾ ਵਿਸ਼ਾਲ ਦਿਲ ਦਿਖਾਇਆ। ਭਰਾਵਾ, ਮੋਦੀ ਨੇ ਕਦੋਂ ਮਾਫ਼ੀ ਮੰਗੀ ਕਿ ਅਸੀਂ 3 ਖੇਤੀ ਕਾਨੂੰਨ ਗਲਤ ਲਿਆਏ ਸੀ, ਮਾਫ਼ੀ ਮੰਗਦੇ ਹਾਂ। ਉਸ ਨੇ 3 ਖੇਤੀ ਕਾਨੂੰਨ ਵਾਪਸ ਲੈਣ ਲੱਗਿਆ ਇਹ ਕਿਹਾ ਕਿ ਮੈਨੂੰ ਮਾਫ ਕਰ ਦਿਓ, ਮੇਰੀ ਤਪੱਸਿਆ 'ਚ ਕੋਈ ਕਮੀ ਰਹਿ ਗਈ, ਅਸੀਂ ਤੁਹਾਨੂੰ ਸਮਝਾ ਨਹੀਂ ਸਕੇ, ਤਾਂ ਵਧੀਆ ਲਿਆਏ ਸੀ। ਉਹਨੇ ਕਾਨੂੰਨ ਗਲਤ ਨੇ ਇਹਦੇ ਲਈ ਮਾਫ਼ੀ ਨਹੀਂ ਮੰਗੀ, ਉਹਨਾਂ ਨੇ ਮਾਫ਼ੀ ਇਸ ਲਈ ਮੰਗੀ ਕਿ ਅਸੀਂ ਸਮਝਾਉਣ 'ਚ ਕਾਮਯਾਬ ਨਹੀਂ ਹੋਏ।
ਜੀ
ਉਹੀ ਉਹੀ ਹੁਣ ਵਾਲੀ ਸਰਕਾਰ ਕਹਿ ਰਹੀ ਸੀ ਲੈਂਡ ਪੁਲਿੰਗ ਦੇ ਮਾਮਲੇ 'ਚ। ਸੋ ਰਵਨੀਤ ਬਿੱਟੂ ਉੱਥੇ ਕਹਿੰਦੇ ਵੀ ਕਿ ਇਹ ਕਾਲੇ ਕਾਨੂੰਨ, ਇਹ 3 ਖੇਤੀ ਕਾਨੂੰਨ ਤਾਂ ਨਹੀਂ ਹੋਣਾ ਹੀ ਨਹੀਂ ਸੀ, ਇਹ ਤਾਂ ਬਾਦਲਾਂ ਦੇ ਕਰਕੇ ਪੰਜਾਬ ਦੇ ਗਲ ਪੈ ਗਏ, ਦੇਸ਼ ਦੇ ਗਲ ਪੈ ਗਏ। ਉਹ ਕਹਿੰਦੇ ਜੀ ਹਰਸਿਮਰਤ ਕੌਰ ਮੰਤਰੀ ਸੀ,
ਜੀ
ਹੈ ਨਾ, ਤੇ ਹਰਸਿਮਰਤ ਕੌਰ ਨੇ ਜੀ ਮਤਲਬ ਕਿ ਹਾਮੀ ਭਰਤੀ ਕਿ ਜੀ ਇਹ ਤਾਂ ਬਹੁਤ ਵਧੀਆ ਨੇ, ਹੈ ਨਾ, ਤੇ ਜੀ ਪੰਜਾਬ ਦੇ ਕਿਸਾਨ ਤੇ ਖੁਸ਼ ਨੇ ਜੀ, ਸਾਰੇ ਸਹਿਮਤ ਨੇ ਜੀ, ਮਜ਼ਦੂਰ ਕਿਸਾਨ ਜਥੇਬੰਦੀ ਅਸੀਂ ਚੋਂ ਕੋਈ ਚੱਕਰ ਨਹੀਂ ਜੀ ਲਿਆਓ ਜੀ। ਕਹਿੰਦੀ ਤਾਂ ਆਏ, ਮਤਲਬ ਕਮਾਲ ਹੈ ਕਿ ਉਹੀ ਰਵਨੀਤ ਬਿੱਟੂ ਹੈ ਜਿਹੜਾ ਪੰਜਾਬ ਭਵਨ ਦੇ ਵਿੱਚ ਕੋਈ ਇੱਕ ਮੀਡੀਆ ਅਦਾਰਾ ਕੋਈ ਗਰੇਵਾਲ ਦੀ ਇੰਟਰਵਿਊ ਕਰ ਰਿਹਾ ਸੀ ਬੀਜੇਪੀ ਲੀਡਰ ਦੀ, ਤੇ ਤੋਲੀਆ ਚੱਕੀ ਮੋਢੇ ਤੇ ਕੋਲੋਂ ਲੰਘ ਰਿਹਾ, ਉਹ ਵੀਡੀਓ ਬਹੁਤ ਵਾਇਰਲ ਹੋਈਆਂ ਸੀ, ਉਹ 'ਚ ਕਹਿ ਰਹੇ ਸੀ ਮੈਂ ਤਾਂ ਜੁੱਤੀ ਖੋਲ ਲੂੰ, ਮੈਂ ਤਾਂ ਐਂ ਕਰ ਲੂੰ ਜੇ ਕੋਈ ਐਂ ਕਰੂ। ਇਹ ਉਹੀ ਹੈ ਰਵਨੀਤ ਬਿੱਟੂ ਜਿਹੜਾ 3 ਖੇਤੀ ਕਾਨੂੰਨ ਸਮੇਂ ਦਿੱਲੀ ਧਰਨਾ ਲਾ ਕੇ ਬੈਠਾ ਸੀ, ਜੰਤਰ ਮੰਤਰ ਲੰਮਾ ਪਿਆ ਜੀ ਮੈਂ ਕਿਸਾਨਾਂ ਲਈ ਆਇਆ ਜੀ, ਤੇ ਹੁਣ ਠੀਕ ਹੈ ਵੀ ਸਿਆਸਤ ਦੇ ਵਿੱਚ ਮਾਈ ਬਾਪ ਬਦਲਦੇ ਰਹਿੰਦੇ ਆ, ਇਹ ਅਸੀਂ ਨਹੀਂ ਕਹਿੰਦੇ, ਸਿਆਸੀ ਦਸਤੂਰ ਹੈ, ਪਰ ਘੱਟੋ ਘੱਟ ਗਲਤ ਨੂੰ ਗਲਤ। ਭਾਈਵਾਲ ਸੀ ਅਕਾਲੀ ਦਲ ਉਹਦੇ ਵਿੱਚ ਕਾਨੂੰਨਾਂ 'ਚ, ਹਾਮੀ ਭਰਨ 'ਚ ਹਰਸਿਮਰਤ ਕੌਰ ਸੀ, ਪਰ ਇੰਨੀ ਵੀ ਨਹੀਂ ਚੱਲਦੀ ਸੀ ਹਰਸਿਮਰਤ ਦੀ ਕਿ ਮੋਦੀ ਤੋਂ ਪਹਿਲਾਂ ਫੈਸਲੇ ਉਹ ਲੈਣ ਲੱਗ ਜਾਵੇ, ਫੈਸਲਾ ਲੈਣ ਦਾ ਹੱਕ ਨਹੀਂ ਦਿੱਤਾ ਸੀ ਉਹਨੂੰ, ਤੇ ਪੰਜਾਬ ਨੂੰ ਰੋਸਾ ਰਿਹਾ ਤੇ ਅਕਾਲੀ ਦਲ ਉਹਦਾ ਰੋਸਾ ਭੋਗ ਲਿਆ ਕਿ ਤੁਸੀਂ ਵਿਰੋਧ ਵੀ ਨਹੀਂ ਦਰਜ ਕਰਾਇਆ ਤੇ ਉਲਟਾ ਚਿੱਠੀਆਂ ਲਿਆ ਕੇ ਦਿਖਾਉਂਦੇ ਰਹੇ ਹੱਕ 'ਚ। ਪਰ ਅੱਜ ਨਰੇਟਿਵ ਹੀ ਬਦਲ ਗਿਆ, ਮਤਲਬ ਰਵਨੀਤ ਬਿੱਟੂ ਤਾਂ ਇਹ ਕਹਿਣਾ ਚਾਹੁੰਦਾ ਕਿ ਬੀਜੇਪੀ ਤਾਂ ਕਸੂਰਵਾਰ ਨਹੀਂ ਸੀ 3 ਖੇਤੀ ਕਾਨੂੰਨਾਂ 'ਚ,
ਜੀ
ਉਹ ਕਹਿੰਦਾ ਕਿ ਸਾਰਾ ਕਸੂਰ ਅਕਾਲੀਆਂ ਦਾ ਸੀ। ਸੋ ਇਹ ਕੁੱਲ ਮਿਲਾ ਕੇ 227 ਲਈ ਕੋਸ਼ਿਸ਼ ਹੋ ਰਹੀ ਆ, ਇੱਕੋ ਸਟੇਜ ਤੋਂ ਅਸ਼ਵਨੀ ਸ਼ਰਮਾ ਵੀ, ਸੁਨੀਲ ਜਾਖੜ ਵੀ, ਰਵਨੀਤ ਬਿੱਟੂ ਵੀ, ਚਲੋ ਬਾਕੀ ਲੀਡਰ ਵੀ ਬੋਲੇ, ਚਲੋ ਮੈਂ ਮੰਨ ਕੇ ਚੱਲਦਾ ਕਿ ਬਾਕੀ ਲੀਡਰ ਤਾਂ ਵਿਚਾਰੇ ਮੰਤਰੀ ਬਣ ਲਈ, MLA ਬਣ ਲਈ ਬੋਲ ਰਹੇ ਹੋਣੇ, ਝੱਟ ਪ੍ਰਨੀਤ ਕੌਰ ਵੀ, ਹੈ ਨਾ, ਪਰ ਕਿਤੇ ਨਾ ਕਿਤੇ ਮਤਲਬ ਅਸ਼ਵਨੀ ਸ਼ਰਮਾ, ਜਾਖੜ ਤੇ ਬਿੱਟੂ ਤਾਂ ਮੁੱਖ ਮੰਤਰੀ ਦੇ ਸੁਪਨੇ ਲੈਂਦੇ ਹੋਣੇ। ਪਰ ਉਹ ਇਹ ਯਾਦ ਰੱਖਣ ਕਿ ਪਹਿਲੀ ਗੱਲ ਤਾਂ ਇਹ ਪੰਜਾਬ, ਦੂਜੀ ਗੱਲ ਜੇ ਸਰਕਾਰ ਬਣ ਗਈ ਤਾਂ ਫੈਸਲਾ ਖੱਟਰ ਤੇ ਹੁੰਦਾ, ਰੇਖਾ ਗੁਪਤਾ ਤੇ ਹੁੰਦਾ, ਹੈ ਨਾ, ਇੱਦਾਂ ਕਿਸੇ ਨਾਂ ਤੇ ਹੁੰਦਾ, ਇਹ ਵੀ ਧਿਆਨ ਰੱਖਣ ਫਿਰ।
ਜੀ ਜੀ ਜੀ
ਸੋ ਇਸ ਲਈ ਹੁਣ ਬੀਜੇਪੀ ਪੰਜਾਬ ਦੇ ਵਿੱਚ ਪਿੰਡ ਹਤੈਸ਼ੀ, ਕਿਸਾਨ ਹਤੈਸ਼ੀ, ਮਜ਼ਦੂਰ ਹਤੈਸ਼ੀ ਬਣ ਲਈ ਕਾਹਲੀ ਹੈ। ਸੋ ਇਹ ਪੰਜਾਬ ਨੇ ਦੇਖਣਾ ਜੀ, ਉਹਨਾਂ ਨੂੰ ਇਹ ਪ੍ਰਵਾਨ ਚੜ੍ਹਦੇ ਨੇ। ਪਿਛਲੇ ਦਿਨੀ ਆਪਾਂ ਗੱਲ ਕੀਤੀ ਸੀ ਕਿ ਇਹਨਾਂ ਨੇ ਸੰਨ ਲਾਉਣ ਦੀ ਕੋਸ਼ਿਸ਼ ਕੀਤੀ ਐਸ ਕੈਂਪ ਦੇ ਵਿੱਚ, ਉਹਨਾਂ ਦੇ ਦੋ ਤੀਜੀ ਚੌਥੀ ਕਤਾਰ ਦੇ ਲੀਡਰਾਂ ਨੂੰ ਦਿੱਲੀ ਸੱਦ ਕੇ ਉਹਨਾਂ ਤੋਂ ਗੁਣਗਾਨ ਕਰਾ ਲਿਆ ਮੋਦੀ ਦਾ। ਐਸ ਕੈਂਪ ਨੇ ਕੱਲ੍ਹ ਮੀਟਿੰਗ ਕਰਕੇ ਕੱਢਤੇ ਉਹ ਕਿ
ਜੀ।
ਚਲੋ ਜਾਓ ਕਰਨ ਨਹੀਂ ਕਰਨ।
ਤੇ ਦੀਪਕ ਜੀ ਦੱਸਿਓ, ਮਨੀਸ਼ ਸਿਸੋਦੀਆ ਦੇ ਵਿਗੜੇ ਹੋਏ ਬੋਲ ਮੁੱਦਾ ਬਣ ਰਹੇ ਨੇ, ਇਹ ਕੀ ਚੱਲ ਰਿਹਾ ਜੀ, ਇਹਦੇ ਬਾਰੇ ਵੀ ਦੱਸਿਓ।
ਬਿਲਕੁਲ ਜੀ, ਮਨੀਸ਼ ਸਿਸੋਦੀਆ ਦੇ ਬੋਲ ਦਰਸ਼ਕਾਂ ਸਰੋਤਿਆਂ ਨੇ ਖੂਬ ਸੁਣੇ ਹੋਣੇ। ਇਸ ਵੀਕਐਂਡ ਦੇ ਦਰਮਿਆਨ ਉਹਦੇ ਇੱਕ ਬੋਲਾਂ ਦੀ ਖੂਬ ਚਰਚਾ ਹੋਈ, ਸਾਮ ਦਾਮ ਦੰਡ ਭੇਦ ਸੱਚ ਝੂਠ ਕੁਐਸਚਨ ਆਨਸਰ ਲੜਾਈ ਝਗੜਾ ਜੋ ਕਰਨਾ ਪੜੇ ਕਰੇਂਗੇ, ਜ਼ੋਰ ਸੇ ਬੋਲੋ। ਮਨੀਸ਼ ਸਿਸੋਦੀਆ ਚੰਡੀਗੜ੍ਹ ਮੋਹਾਲੀ ਖੇਤਰ ਦੇ ਵਿੱਚ ਕੈਂਪ ਲੈ ਰਹੇ ਸੀ, ਟ੍ਰੇਨਿੰਗ ਕੈਂਪ ਬੀਬੀਆਂ ਦਾ, ਜਿਹੜੇ ਆਮ ਆਦਮੀ ਪਾਰਟੀ ਦੀਆਂ ਵਰਕਰ ਨੇ, ਅਹੁਦੇਦਾਰ ਨੇ, ਡੈਲੀਗੇਟ ਨੇ, ਜੋ ਵੀ ਹੈ ਨੇ,
ਜੀ
ਮੁੱਖ ਮੰਤਰੀ ਸਾਹਿਬ ਵੀ ਬੈਠੇ ਨੇ, ਉਹਨਾਂ ਨੂੰ ਵੀ ਸੰਬੋਧਨ ਕੀਤਾ ਉੱਥੋਂ। ਉਹ ਤਾਂ ਕਹਿੰਦਾ ਕਿ ਮੇਰੀ ਬੇਬੇ ਨੂੰ ਬੁਲਾਉਣਾ ਚਾਹੀਦਾ ਸੀ, ਅਸਲੀ ਬ੍ਰਾਂਡ ਮੈਸਟਰ ਤਾਂ ਉਹ ਆ। ਕਹਿੰਦਾ ਕਿ ਮੈਂ ਪੁੱਛਾਂ ਬੇਬੇ ਨੂੰ ਕਿ ਬੇਬੇ ਇੱਧਰ ਕਿੱਧਰ ਤੁਰੀ ਫਿਰਦੀ ਆ, ਤੇਰੀ ਜ਼ਿੰਮੇਵਾਰੀ ਤਾਂ ਸੰਗਰੂਰ 'ਚ ਲੱਗੀ ਸੀ। ਉਹ ਕਹਿੰਦੀ ਭਾਈ ਸੰਗਰੂਰ ਲਈ ਹੋ ਆਈ ਆ। ਮੈਂ ਕਿਹਾ ਵੀ ਬੇਬੇ ਉਰੇ ਸੰਗਰੂਰ 'ਚ ਪਤਾ ਨਹੀਂ ਤਰਨ ਤਾਰਨ ਕਿਹਾ ਜਾਂ ਉਹਨੇ ਕੁਛ ਤਲਵੰਡੀ ਸਾਹਿਬ ਪਤਾ ਨਹੀਂ ਕਿੱਥੇ ਕੁਛ ਨਾ ਲਿਆ ਭਗਵੰਤ ਮਾਨ ਨੇ, ਹਨਾ।
ਜੀ
ਕਹਿੰਦਾ ਮੈਂ ਕਿਹਾ ਬੇਬੇ ਇੱਥੇ ਕਿਉਂ ਫਿਰ ਸੰਗਰੂਰ 'ਚ? ਉਹ ਵੀ ਫਲਾਣੇ ਦਾ ਫੁੱਫੜ ਇੱਥੇ ਆ ਤੇ ਉਹ ਫੁੱਫੜ ਦੇ ਕਹੇ 'ਤੇ ਉੱਥੇ ਵੋਟਾਂ ਪੈਣੀਆਂ। ਕਹਿੰਦਾ ਲੈ ਅਸਲੀ ਨੁਕਤਾ ਤਾਂ, ਕਹਿੰਦਾ ਬੇਬੇ ਜਾਣਦੀ ਹੈ ਮੇਰੇ ਕਿ ਵੋਟਾਂ ਕਿਵੇਂ ਪੈਂਦੀਆਂ। ਆਹ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜੀ, ਇਹ ਸਰਕਾਰ ਦੀ ਟ੍ਰੇਨਿੰਗ ਹੈ ਕਿ ਭੂਆ ਫੁੱਫੜਾਂ ਦੇ ਸਾਰੇ ਸਰਕਾਰ ਬਣਾਓ। ਉਹ ਤੋਂ ਬਾਅਦ ਮਨੀਸ਼ ਸਿਸੋਦੀਆ ਜੀ ਆ ਗਏ।
ਜੀ
ਮਨੀਸ਼ ਸਿਸੋਦੀਆ ਬੀਬੀਆਂ ਨੂੰ ਸੰਬੋਧਨ ਹੁੰਦਿਆਂ ਕਹਿੰਦੇ ਨੇ ਕਿ ਆਪਾਂ 2027 'ਚ ਸਰਕਾਰ ਬਣਾਉਣੀ ਆ, ਸਰਕਾਰ ਬਣਾਉਣ ਲਈ ਸਾਮ ਦਾਮ ਦੰਡ ਭੇਦ ਸੱਚ ਝੂਠ ਕੁਐਸਚਨ ਆਨਸਰ ਲੜਾਈ ਝਗੜਾ ਜੋ ਕਰਨਾ ਪਵੇ ਕਰੋਗੇ, ਜ਼ੋਰ ਤੋਂ ਬੋਲੋ। ਕਹਿੰਦਾ ਹੁਣ ਇਹਦੇ ਅਰਥ ਸਾਰੇ ਸਮਝਦੇ ਹੋਣੇ।
ਜੀ
ਸਾਮ ਮਤਲਬ ਜੇ ਕੋਈ ਪਿਆਰ ਨਾਲ ਮੰਨਦਾ ਤਾਂ ਮਨਾਓ, ਪੜੋਸੋ, ਉਹਨੂੰ ਆਪਣੇ ਕਲਾਵੇ 'ਚ ਲਓ, ਉਹਨੂੰ ਭਰਮਾ ਲਓ, ਵੋਟ ਪਵਾਓ। ਜੇ ਸਾਮ ਨਾਲ ਨਹੀਂ ਮੰਨਦਾ ਪਿਆਰ ਨਾਲ, ਫਿਰ ਦਾਮ ਮੁੱਲ ਪਾਓ ਉਹਦਾ, ਉਹਨੂੰ ਬੁਰਕੀ ਪਾਓ, ਉਹਨੂੰ ਖਰੀਦ ਲਓ, ਹੈ ਨਾ। ਤੇ ਉਸ ਤਰੀਕੇ ਨਾਲ ਪੈਸੇ ਦੇ ਦਮ ਦੇ ਉੱਤੇ ਫਿਰ ਮਨੀ ਪਾਵਰ ਦੇ ਨਾਲ ਉਹਦੀ ਵੋਟ ਪਵਾਓ। ਜੇ ਸਾਮ ਦਾਮ ਦੋਵਾਂ ਨਾਲ ਨਾ ਮੰਨੇ ਫਿਰ ਦੰਡ, ਪੁਲਿਸ ਕਾਹਦੇ ਲਈ ਆ, ਪਰਚਾ ਪਵਾਓ, FIR ਕਰਾਓ, ਚਿੱਟੇ ਦਾ ਕੇਸ ਪਵਾ ਦਿਓ, ਘਰ ਢਵਾ ਦਿਓ ਕਿਸੇ ਨਾ ਕਿਸੇ ਤਰੀਕੇ ਨਾਲ, ਜਾਂ ਆਪਣੇ ਜਿਹੜੇ ਪਾਲੇ ਹੋਏ ਬੰਦੇ ਨੇ ਗੈਂਗਸਟਰ ਉਹਨਾਂ ਤੋਂ ਕੋਈ ਧਮਕੀ ਦਵਾ ਦਿਓ, ਹੈ ਨਾ, ਕਿਤੇ ਲੜਾਈ ਝਗੜਾ ਕਰਾ ਦਿਓ, ਉਸ ਕਰਾਓ, ਪਰ ਵੋਟ ਆਪਾਂ ਪਵਾਉਣੀ ਆ। ਜੇ ਦੰਡ ਨਾਲ ਵੀ ਨਾ ਮੰਨੇ ਫਿਰ ਉਹਦੇ ਭੇਦ ਖੋਲੋ, ਹਰੇਕ ਬੰਦੇ ਦੇ। ਮੈਂ ਕਹਿੰਦਾ ਜੇ ਉਹਦਾ ਨਹੀਂ ਤਾਂ ਉਹਦੇ ਪਿੱਛੇ ਦਾ ਪਿਛੋਕੜ 'ਚ ਕੋਈ ਪਿਆ ਹੁੰਦਾ ਕੁਛ ਨਾ ਕੁਛ ਇਹੋ ਜਿਹਾ, ਹੈ। ਜੇ ਪਿਛੋਕੜ 'ਚ ਨਹੀਂ ਤਾਂ ਜਿਹੜੀ ਨਵੀਂ ਪਨੀਰੀ ਮੂਹਰੇ ਖੜੀ ਹੁੰਦੀ ਆ ਉਹਦੀ ਕੋਈ, ਹੈ ਨਾ, ਮਤਲਬ ਜੇ ਹੈਗੀ ਵੀ ਹੈ ਤਾਂ ਵੀ ਇਹੋ ਜਿਹਾ ਕੋਈ ਰਾਜ਼ ਕੋਈ ਉਹਨੂੰ ਬੇਪਰਦਾ ਕਰਨ ਦੀ ਧਮਕੀ ਦੇ ਕੇ ਉਸਨੂੰ ਡਰਾ ਕੇ। ਵੈਸੇ ਵੀ ਇਹ ਪਾਰਟੀ ਤਾਂ ਕੈਮਰਿਆਂ ਦੇ ਦਮ ਤੇ ਵੀਡੀਓ ਦੇ ਦਮ ਤੇ ਚੱਲਦੀ ਆ, ਪਤਾ ਨਹੀਂ ਹੁਣ ਵੀ ਕਿੰਨਿਆਂ ਦੇ ਆਪ ਹਿਲ ਕੋਈ ਬੈਠੇ ਹੋਣ, ਹੈ ਨਾ। ਸੋ ਇਸ ਲਈ ਫਿਰ ਭੇਦ ਖੋਲੋ ਕਹਿੰਦੇ, ਤੇ ਜੇ ਭੇਦ ਤੇ ਵੀ ਨਾ ਗੱਲ ਬਣੇ ਫਿਰ ਸੱਚ ਝੂਠ ਤੇ ਆ ਜਾਓ। ਹੁਣ ਉਹ ਭੇਦ ਅਸਲੀ ਹੈ ਜਾਂ ਨਹੀਂ ਹੈ ਇਹਦਾ ਵੀ ਮਤਲਬ ਨਹੀਂ, ਚਾਹੇ ਝੂਠ ਬੋਲਣਾ ਪਵੇ ਉਹਦੇ ਲਈ, ਫਿਰ ਉਹਦੇ ਖਿਲਾਫ਼ ਝੂਠਾ ਪ੍ਰਚਾਰ ਕਰੋ। ਉਹ ਮੋਦੀ ਜੀ ਬਾਰੇ ਹੈਗਾ ਨਾ ਕਿ ਉਹ ਕਹਿੰਦੇ ਕਿ ਝੂਠ ਇੰਨੀ ਵਾਰ ਤੇ ਇੰਨੇ ਜ਼ੋਰ ਨਾਲ ਬੋਲਦੇ ਆ ਕਿ ਸੱਚ ਹੋ ਜਾਂਦਾ, ਲੋਕਾਂ ਨੂੰ ਸੱਚ ਲੱਗਣ ਲੱਗ ਜਾਂਦਾ। ਸੋ ਉਹ ਫਾਰਮੂਲਾ ਮਨੀਸ਼ੋ ਦੀ ਦੇ ਰੱਖ, ਫਿਰ ਸੱਚ ਝੂਠ ਤੇ ਆ ਜਾਓ। ਜੇ ਉੱਥੇ ਵੀ ਨਾ ਗੱਲ ਪਰ ਕਰੇ ਫਿਰ ਸਵਾਲ ਜਵਾਬ ਕੁਐਸਚਨ ਆਨਸਰ ਤੇ ਆ ਜਾਓ,
ਜੀ
ਉਹਦੇ ਨਾਲ ਕੁਐਸਚਨ ਆਨਸਰਾਂ 'ਚ ਆ ਕੇ ਫਿਰ ਲੜਾਈ ਝਗੜੇ ਤੋਂ ਉਤਰਿਆ ਉਹ ਕਿ ਉਹਦੀ ਵੋਟ ਦਾ ਇਹੋ ਜਿਹਾ ਜਲੂਸ ਨਿਕਲ ਜਾਵੇ ਵਿਚਾਰਾ। ਮਤਲਬ ਇਹ ਤਰੀਕਾ ਸਮਝਾ ਰਹੇ ਨੇ ਪੰਜਾਬ ਦੀਆਂ ਬੀਬੀਆਂ ਨੂੰ। ਮਨੀਸ਼ ਸਿਸੋਦੀਆ ਜੀ ਪੰਜਾਬ ਨੂੰ ਇੰਨਾ ਮੂਰਖ ਸਮਝਦੇ ਨੇ ਕਿ ਅਸੀਂ ਡੰਡੇ ਨਾਲ ਹੱਕ ਲਾਂਗੇ,
ਜੀ
ਅਸੀਂ ਖਰੀਦ ਲਾਂਗੇ। ਉਹ ਭਰਾਵੋ 94 ਸੀਟਾਂ ਜੇ ਤੁਹਾਡੇ ਕੋਲ ਅੱਜ ਹੈਗੀਆਂ ਜਾਂ 92 ਜਦੋਂ ਜਿਤਾਈਆਂ ਸੀ ਪੰਜਾਬ ਨੇ ਤਾਂ ਉਹ ਦੂਸਰਿਆਂ ਤੋਂ ਅੱਕ ਕੇ ਤੁਹਾਡੇ ਕੋਲ ਆਏ ਸੀ
ਜੀ।
ਤੇ ਜੇ ਸਰਕਾਰਾਂ ਦਾ ਇਹ ਤਰੀਕਾ, ਹੁਣ ਮਨੀਸ਼ ਸਿਸੋਦੀਆ ਜੇ ਮਸਲੇ ਦੇ ਉੱਤੇ ਇਹਨਾਂ ਦੇ ਪ੍ਰਧਾਨ ਅਮਨ ਅਰੋੜਾ ਜੀ ਉੱਥੇ ਬੈਠੇ ਤਾਂ ਚੁੱਪ ਕਰਕੇ ਭਗਵੰਤ ਮਾਨ ਜੀ ਦੰਦੀਆਂ ਕੱਢਣ ਲੱਗ ਪਏ, ਤੇ ਹੁਣ ਅਮਨ ਅਰੋੜਾ ਜੀ ਸਫਾਈ ਦੇ ਜਾਂਦੇ, ਉਹਨਾਂ ਦਾ ਨਿੱਜੀ ਬਿਆਨ ਸੀ ਬਈ। ਕਿਵੇਂ ਨਿੱਜੀ ਬਿਆਨ ਸੀ
ਜੀ?
ਤੁਹਾਡਾ ਟ੍ਰੇਨਿੰਗ ਕੈਂਪ 'ਚ ਟ੍ਰੇਨਿੰਗ ਦੇ ਰਹੇ ਸੀ ਉਹ
ਜੀ,
ਤੇ ਨਿੱਜੀ ਨਹੀਂ ਹੈ ਉਹਦਾ। ਉਹ ਕਿਤੇ ਮਤਲਬ ਕਿ ਗੀਤ ਨਹੀਂ ਗਾ ਰਿਹਾ ਸੀ ਵਿਆਹ ਦੇ ਵਿੱਚ ਕਿਤੇ, ਕਿ ਹਾਂ ਉੱਥੇ ਕੁਛ ਉਹਨੇ ਟਿੱਪਣੀ ਕਰਤੀ, ਕਿਤੇ ਆਪਣੇ ਘਰੇ ਕੋਠੇ 'ਤੇ ਚੜ੍ਹ ਕੇ ਨੱਚ ਨਹੀਂ ਰਿਹਾ ਸੀ ਕਿ ਟਿੱਪਣੀ ਕਰਤੀ
ਜੀ,
ਹੈਂ, ਕਿਤੇ ਆਪਣੇ ਮਿੱਤਰਾਂ ਦੀ ਮਹਿਫਲ 'ਚ ਨਹੀਂ ਸੀਗਾ ਕਿ ਕੋਈ ਚੁਟਕਲਾ ਸੁਣਾਉਂਦੇ ਹੋਏ ਗਲਤੀ ਹੋ ਗਈ। ਇਹ ਇੱਕ ਸੋਚਿਆ ਸਮਝਿਆ ਉਹਦਾ ਦਿੱਤਾ ਬਿਆਨ ਹੈ, ਤੇ ਬਾਰ ਬਾਰ ਪੁੱਛਦਾ ਕਿ ਜੋ ਉਸਦੇ ਬੋਲੋ ਕਰੋਗੇ। ਅਸਲ 'ਚ ਜੋ ਤੁਹਾਡੇ ਅੰਦਰ ਰਣਨੀਤੀ ਸੀ ਉਹ ਤੁਹਾਡੇ ਦਿਮਾਗਾਂ 'ਚ ਹੁੰਦੀ ਹੋਈ ਜੀਭ 'ਤੇ ਆ ਗਈ
ਜੀ,
ਉਹ ਜਨਤਕ ਹੋ ਗਈ। ਤੇ ਅਮਰੋੜਾ ਜੀ ਕਹਿੰਦੇ ਬਾਕੀ ਵੀ ਗੱਲ ਇਹ ਕਰਦੇ ਜੀ, ਅਸੀਂ ਕਿਹੜਾ ਕੋਈ ਵੱਖਰਾ ਕਰਦੇ ਹਾਂ, ਇਹ ਵੱਖਰੀ ਗੱਲ ਹੈ ਕਿ ਉਹ ਸ਼ਰੇਆਮ ਕਹਿ ਹੋ ਗਿਆ। ਕਮਾਲ ਹੈ ਵੀ ਇਹ ਅਮਨ ਅਰੋੜਾ ਜੀ ਪੰਜਾਬ ਬਾਰੇ ਰਾਏ ਰੱਖਦੇ ਆ। ਨਹੀਂ ਤਾਂ ਤੁਸੀਂ ਕਹਿੰਦੇ ਕਿ ਮਨੀਸ਼ ਸਿਸੋਦੀਆ ਤੋਂ ਗਲਤੀ ਹੋਈ ਹੈ ਜੀ, ਉਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਜੀ, ਜਾਂ ਉਹ ਖੁਦੇ ਮਾਫ਼ੀ ਮੰਗ ਲੈਂਦੇ। ਹੁਣ ਦੇਖਣ ਵਾਲੀ ਗੱਲ ਹੋ ਗਈ ਕਿ ਕਿਸੇ ਸਮੇਂ ਪੰਜਾਬ 'ਚ ਜਦੋਂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਖਿਲਾਫ਼ ਰੋਸ ਪਣਪਿਆ ਤੇ ਉਹਨਾਂ ਨੂੰ ਸੀਨ 'ਚੋਂ ਬਾਹਰ ਕਰਤਾ, ਫਿਰ ਰਾਘਵ ਚੱਡਾ ਦੀ ਚਰਚਾ ਜ਼ਿਆਦਾ ਤੁਰ ਪਈ, ਬਦਨਾਮ ਹੋਣ ਲੱਗ ਗਿਆ, ਰਾਘਵ ਚੱਡਾ ਦੂਰ ਹੋ ਗਿਆ, ਫਿਰ ਸੰਦੀਪ ਪਾਠਕ ਬਾਰੇ ਤੁਰੀ ਉਹ ਬਾਹਰ ਹੋ ਗਿਆ, ਹੁਣ ਮਨੀਸ਼ ਸਿਸੋਦੀਆ ਦਾ ਇਹ ਬਿਆਨ ਇਹਨਾਂ ਲਈ ਮੁਸੀਬਤ ਬਣਦਾ ਜਾ ਰਿਹਾ
ਜੀ।
ਕਿ ਉਹਨੂੰ ਸੀਨ ਤੋਂ ਦੂਰ ਕਰ ਦੇ, ਜਾਂ ਹੁਣ ਇਹ ਤੋਂ ਉੱਪਰ ਤਾਂ ਕੁਛ ਹੈ ਨਹੀਂ, ਅਖੀਰ ਚ ਇਹ ਦੋ ਆਏ ਹੋਏ ਨੇ, ਇਹ ਤੋਂ ਬਾਅਦ ਤਾਂ ਕਿਹਨੇ ਆਉਣਾ
ਜੀ।
ਕਿ ਦੋਵਾਂ ਨੂੰ ਭੇਜਣ ਦਾ ਦਮ ਰੱਖਦੇ ਭਗਵੰਤ ਮਾਨ, ਇਹ ਸਵਾਲ ਖੜਾ ਵੱਡਾ।
ਅੱਛਾ ਦੀਪਕ ਜੀ, ਇਹ ਦੱਸਿਓ ਚੋਣ ਕਮਿਸ਼ਨ ਨੂੰ ਕੀ ਸੱਚਮੁੱਚ ਇੰਡੀਆ ਗੱਠਜੋੜ ਨੇ ਘੇਰ ਲਿਆ ਹੈ? ਰਾਹੁਲ ਗਾਂਧੀ ਵੱਲੋਂ ਪਿਛਲੇ ਦਿਨੀ ਕੀਤੀ ਉਹ ਪ੍ਰੈਜੈਂਟੇਸ਼ਨ, ਉਸਦਾ ਅਜੇ ਵੀ ਜਿਹੜਾ ਇੰਪੈਕਟ ਹੈਗਾ ਉਹ ਜਾਰੀ ਹੈ? ਵੀਕਐਂਡ 'ਤੇ ਚੋਣ ਕਮਿਸ਼ਨ ਵੱਲੋਂ ਇੱਕ ਈਸੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ, ਉਹਨਾਂ ਵੱਲੋਂ ਕਈਆਂ ਗੱਲਾਂ ਨੂੰ ਲੈ ਕੇ ਵੀ ਬੜੀ ਨੁਕਤਾਚੀਨੀ ਹੋ ਰਹੀ ਹੈ, ਕੀ ਚੱਲ ਰਿਹਾ ਜੀ?
ਬਿਲਕੁਲ ਜੀ, ਇੱਕ ਤਾਂ ਵੋਟ ਸੁਧਾਈ ਦੇ ਮਾਮਲੇ 'ਚ ਘਿਰੇ ਨੇ ਅਤੇ ਚੋਣ ਚੋਰੀ ਦੇ ਮਾਮਲੇ 'ਚ ਘਿਰੇ ਨੇ, ਅਤੇ ਉਹਦਾ ਜਵਾਬ ਚੋਣ ਕਮਿਸ਼ਨ ਤਾਂ ਸਿੱਧਾ ਨਹੀਂ ਦਿੰਦਾ, ਉਹਦੇ ਨਾਲੋਂ ਵੱਧ ਜਵਾਬ ਤਾਂ ਮਤਲਬ ਬੀਜੇਪੀ ਦਿੰਦੇ। ਅਨੁਰਾਗ ਠਾਕਰ ਨੇ ਕਈ ਸਵਾਲ ਖੜੇ ਕੀਤੇ ਅਤੇ ਲੋਕ ਸੋਸ਼ਲ ਮੀਡੀਆ 'ਤੇ ਪੁੱਛੀ ਜਾਂਦੇ ਨੇ ਜੀ ਕਿ ਅਨੁਰਾਗ ਠਾਕਰ ਤੋਂ ਮੰਗ ਲਿਆ ਕਿ ਤੁਸੀਂ ਵੀ ਆਪਣਾ ਹਲਫੀਆ ਬਿਆਨ ਦੇ ਦਿਉ, ਜੇ ਤੁਸੀਂ ਕਹਿ ਰਹੇ ਹੋ ਕਿ ਜੀ ਇੱਥੇ ਇੱਥੇ ਗਲਤ ਹੋਏ ਤਾਂ ਉਹਦਾ ਵੀ ਹਲਫੀਆ ਬਿਆਨ ਲੈ ਲਓ,
ਜੀ
ਹੈ ਨਾ। ਅਤੇ ਹੁਣ ਚੋਣ ਕਮਿਸ਼ਨ ਨੇ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਸੀ, ਚੋਣ ਕਮਿਸ਼ਨ ਨੇ ਉਹਦੇ ਵਿੱਚ ਕਿਹਾ ਕਿ SIR ਦੇ ਮਾਮਲੇ ਦੇ ਵਿੱਚ ਗਲਤ ਸੂਚਨਾ ਫੈਲਾ ਰਿਹਾ ਵਿਰੋਧੀ ਧਿਰ, ਹੈ ਨਾ। ਅਤੇ ਮੁੱਖ ਚੋਣ ਕਮਿਸ਼ਨ ਕਹਿੰਦਾ ਵੀ ਕਿ ਕੋਰਟ ਦੇ ਵਿੱਚ ਅਸੀਂ ਆਪਣੇ ਤੱਥ ਰੱਖਤੇ ਜੀ, ਐਂ ਹੋ ਗਿਆ ਵਾਹ ਹੋ ਗਿਆ, ਹੈ ਨਾ। ਉਹ ਕਹਿੰਦੇ ਵੀ ਰਾਹੁਲ ਗਾਂਧੀ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਜਾਂ ਤਾਂ ਆਪਣਾ ਬਿਆਨ ਵਾਪਸ ਲੈਣ ਲਈ 7 ਦਿਨਾਂ ਦੇ ਵਿੱਚ ਆਪਣਾ ਹਲਫੀਆ ਬਿਆਨ ਦੇ ਜਾਂ ਮਾਫ਼ੀ ਮੰਗੇ ਨਾ। ਸੋ ਇਸ ਤਰੀਕੇ ਕਾਰਨ ਮਤਲਬ ਕਿ ਜਦੋਂ ਕਿ ਸਿੱਧੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਿਆ ਚੋਣ ਕਮਿਸ਼ਨ ਕਿ ਭਾਈ SIR ਦੀ ਲੋੜ ਕਿਉਂ ਸੀ, ਤੇਜ਼ੀ 'ਚ ਕਿਉਂ ਲਿਆਂਦੀ, 65 ਲੱਖ ਵੋਟਾਂ ਕਿਉਂ ਘੱਟ ਹੋ ਗਈਆਂ, ਇੱਕ ਵੀ ਵੋਟ ਦੁਬਾਰਾ ਕਿਉਂ ਨਹੀਂ ਬਣੀ ਉਹਦੇ ਵਿੱਚ, ਕਿਸੇ ਦੀ ਨਵੀਂ ਬਣਨ ਵਾਲਾ ਤਾਂ ਕੋਈ ਐਡ ਹੋਣ ਵਾਲਾ ਵੀ ਕੋਈ ਹੁੰਦਾ ਨਾ, ਜੇ ਇਕੱਠ ਹੋ ਰਹੇ ਨੇ ਤਾਂ ਆਉਂਦੇ ਵੀ ਕੁਛ, ਇਹ ਸਭ ਤੋਂ ਵੱਡੇ ਨੁਕਤੇ 'ਚ ਕਰ ਰਹੇ ਨੇ ਉਹ।
ਜੀ
ਸੋ ਫਿਰ ਉਹ ਮਤਲਬ ਕਿ ਉਹ ਮ੍ਰਿਤਕ ਜਿਉਂਦੇ ਉਹ ਕਿੰਨੇ ਹੀ ਸਵਾਲ ਨੇ। ਹੁਣ ਇਸ ਮਸਲੇ 'ਤੇ ਮੈਨੂੰ ਲੱਗਦਾ ਕਿ ਚੋਣ ਕਮਿਸ਼ਨ ਹੋਰ ਕੁਛ ਕਰੇ ਨਾ ਕਰੇ, ਉਹਨੇ ਇੰਡੀਆ ਗੱਠਜੋੜ ਸਰਗਰਮ ਕਰਤਾ, ਇੰਡੀਆ ਗੱਠਜੋੜ ਨੂੰ ਲੱਗਣ ਲੱਗ ਗਿਆ ਕਿ ਲੈ ਵੀ ਗੱਲ ਤਾਂ ਬਣ ਗਈ। ਇੱਕ ਪਾਸੇ ਤਾਂ ਵੋਟਰ ਅਧਿਕਾਰ ਯਾਤਰਾ ਜਿਹੜੀ ਚੱਲ ਰਹੀ ਹੈ ਰਾਹੁਲ ਗਾਂਧੀ ਤੇ ਉਹ ਤੇਜਸਵੀ ਯਾਦਵ ਹੋਰੀ, ਉਸ ਨੂੰ ਆਪ ਮੁਹਾਰੇ ਲੋਕਾਂ ਦਾ ਹੁੰਗਾਰਾ ਮਿਲਦਾ ਦਿਖ ਰਿਹਾ ਉੱਥੇ।
ਜੀ
ਹੁਣ ਉਹਦਾ ਵੋਟਾਂ 'ਚ ਤਬਦੀਲ ਹੁੰਦਾ ਕਿ ਨਹੀਂ ਹੁੰਦਾ, ਕਿਤੇ ਇਹ ਤਾਂ ਨਹੀਂ ਗਾ ਕਿ ਦੂਜੀ ਧਿਰ ਆਪਣੇ ਬੰਦੇ ਭੇਜ ਦੇਵੇ ਤੇ ਭੀੜ ਵੱਧ ਦਿਖਾ ਦੇਵੇ, ਇਹ ਤਾਂ ਹੁਣ ਵੋਟ ਪਤਾ ਲੱਗੂਗੀ ਵੋਟ ਸਿਆਸਤ ਕੀ ਹੈ, ਕਿਤੇ ਉਹ ਤਾਂ ਨਹੀਂ ਜਿਹਨਾਂ ਦੀ ਘੱਟ ਹੋ ਗਈ ਵਿਚਾਰੇ ਉਹੀ ਫਿਰੀ ਜਾਂਦੇ ਹੁਣ ਵਿੱਚ, ਹੈ ਨਾ।
ਜੀ
ਪਰ ਫਿਰ ਵੀ ਹੈ ਮਤਲਬ ਕਿ ਜੋ ਕੈਮਰੇ ਦੀ ਨਜ਼ਰ 'ਚ ਮੀਡੀਆ 'ਚ ਆ ਰਿਹਾ ਉਹ ਇਹ ਦਿਖ ਰਿਹਾ ਜੀ ਕਿ ਲਓ ਜੀ ਇੱਥੇ ਘੱਟ ਕਾਸਾ ਹੋ ਗਿਆ। ਸੋ ਕਹਿੰਦੇ ਉਹਨੂੰ ਵੀ ਬੀਜੇਪੀ ਨੂੰ ਤੇ ਨਤੀਸ਼ ਨੂੰ ਫਿਕਰ ਪਾਇਆ ਇਸ ਸਾਰੀ ਯਾਤਰਾ ਨੇ। ਦੂਸਰੇ ਪਾਸੇ ਇੰਡੀਆ ਗੱਠਜੋੜ ਨੇ ਇਕੱਠਿਆਂ ਹੋ ਕੇ ਪ੍ਰੈਸ ਕਾਨਫਰੰਸ ਕੀਤੀ। ਆਪਾਂ ਸਾਰੇ ਨੁਕਤਿਆਂ ਤੇ ਨਾ ਜਾਈਏ, ਇੱਕ ਨੁਕਤਾ ਉਹਨਾਂ ਦਾ ਬੜਾ ਕਮਾਲ ਦਾ ਸੀ
ਜੀ।
ਉਹ ਕਹਿੰਦੇ ਚੋਣ ਕਮਿਸ਼ਨ ਵਿਰੋਧੀ ਧਿਰ ਤੋਂ, ਹੋਰ ਛੱਡੋ ਵਿਰੋਧੀ ਧਿਰ ਦੇ ਲੀਡਰ ਤੋਂ ਮਤਲਬ ਹਲਫੀਆ ਬਿਆਨ ਮੰਗਦਾ। ਚਾਹੀਦਾ ਤਾਂ ਇਹ ਹੁੰਦਾ ਕਿ ਵਿਰੋਧੀ ਧਿਰ ਦਾ ਲੀਡਰ ਜੇ ਕੁਛ ਕਹਿੰਦਾ ਤਾਂ ਉਹਦੇ ਨੋਟਿਸ ਲਿਆ ਜਾਵੇ
ਜੀ,
ਕਿ ਤੁਸੀਂ ਉਹਦੇ ਨੋਟਿਸ ਤੇ ਇਨਕੁਆਇਰੀ ਕਰੋ। ਚੋਣ ਕਮਿਸ਼ਨ ਉਹ ਆਪਣੀ ਪ੍ਰੈਸ ਕਾਨਫਰੰਸ ਕਹਿੰਦਾ ਕਿ ਅਸੀਂ ਵਿਤਕਰਾ ਨਹੀਂ ਕਰਦੇ, ਸਾਡੇ ਲਈ ਸਾਰੀਆਂ ਧਿਰਾਂ ਬਰਾਬਰ ਨੇ, ਅਸੀਂ ਆਪਣਾ ਰੋਲ ਨਿਭਾਉਂਦੇ ਹਾਂ। ਫਿਰ ਉਹ ਕਹਿੰਦੇ ਕਿ ਇਹ ਵਿਤਕਰਾ ਕਿਉਂ ਹੈ? ਚਲੋ ਉਹ ਕਹਿੰਦੇ ਠੀਕ ਹੈ ਜੀ, ਅਸੀਂ ਹਲਫੀਆ ਬਿਆਨ ਦੇਣ ਲਈ ਤਿਆਰ ਹਾਂ। ਇੰਡੀਆ ਗੱਠਜੋੜ ਵਾਲੇ ਕਹਿੰਦੇ ਕਿ ਅਸੀਂ ਹਲਫੀਆ ਬਿਆਨ ਦੇਣ ਲਈ ਤਿਆਰ ਹਾਂ, ਰਾਹੁਲ ਗਾਂਧੀ ਵੀ ਹਲਫੀਆ ਬਿਆਨ ਦੇ ਦੂਗਾ, ਜੋ ਤੁਸੀਂ ਕਹੋਗੇ ਅਸੀਂ ਜੋ ਜੋ ਬੋਲਿਆ ਉਹ ਸਾਰਾ ਦੇ ਦਾਂਗੇ। ਬਸ ਚੋਣ ਕਮਿਸ਼ਨ ਇੱਕ ਹਲਫੀਆ ਬਿਆਨ ਆਪਣਾ ਹੀ ਦੇ ਦੇਵੇ ਕਿ ਜੀ ਸਾਡੀਆਂ ਵੋਟਰ ਸੂਚੀਆਂ 'ਚ ਕੋਈ ਗੜਬੜ ਨਹੀਂ, ਬਿਲਕੁਲ ਸਹੀ ਹੈ।
ਜੀ
ਕਹਿੰਦੇ ਉਹ ਆਪਣੀਆਂ ਵੋਟਰ ਸੂਚੀਆਂ ਤਾਂ ਸਹੀ ਕਹਿ ਦੇਵੇ, ਜੇ ਅਸੀਂ ਉਹਦੀਆਂ ਵੋਟਰ ਸੂਚੀਆਂ ਨੂੰ ਗਲਤ ਕਹਿ ਕੇ ਗਲਤ ਆ ਤੇ ਉਹ ਫਿਰ ਠੀਕ ਹੈ ਕਿ ਠੀਕ ਹੋ ਜਾਵੇ?
ਜੀ
ਉਹ ਕਹਿੰਦੇ ਆਪਣੇ ਵੋਟਰ ਸੂਚੀਆਂ ਨੂੰ ਠੀਕ ਹੋਣ ਦਾ ਹਲਫੀਆ ਬਿਆਨ ਦੇ ਦੇਵੇ ਫਿਰ ਅਸੀਂ ਵੀ ਦੇ ਦਾਂਗੇ। ਹੁਣ ਗੇਂਦ ਚੋਣ ਕਮਿਸ਼ਨ ਔਰ ਬੀਜੇਪੀ ਦੇ ਪਾਲੇ 'ਚ ਹੈ। ਚੋਣ ਕਮਿਸ਼ਨ ਨੇ ਜੋ ਵੀ ਕਹਿਣਾ ਬੀਜੇਪੀ ਨੂੰ ਪੁੱਛ ਕੇ ਕਹਿਣਾ। ਸੋ ਹੁਣ ਜੋ ਉੱਧਰ ਹੁਕਮ ਆਊਗਾ ਜੀ, ਫਿਰ ਦੇਖਦੇ ਹਾਂ ਕੋਈ ਜਵਾਬ ਆਉਂਦਾ ਜਾਂ ਨਹੀਂ ਆਉਂਦਾ। ਵੈਸੇ ਅਦਾਲਤ ਵੱਲੋਂ ਵੀ ਥੋੜ੍ਹੀ ਸਖ਼ਤੀ ਜਿਵੇਂ ਦਿਖਾਈ ਗਈ ਉਹ 'ਚ ਵੀ ਘਿਰੇ ਨੇ ਅਤੇ ਜਨਤਾ ਦੀ ਕਚਹਿਰੀ 'ਚ ਵੀ ਘਿਰਦੇ ਨਜ਼ਰ ਆ ਰਹੇ।
ਜੀ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਕੱਲ੍ਹ ਨੂੰ ਫੇਰ ਗੱਲ ਕਰਦੇ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਥੈਂਕ ਯੂ ਜੀ।